ਸਰ ਸੰਗਤ ਆਪ ਸਭ ਮਾਈ ਭਾਈ ਜਿਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋਏ ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ। ਮੋਹ ਕਿਰਪਾ ਤਾਰੇ ਜੀ, ਮੋਹ ਕਿਰਪਾ ਤਾਰੇ ਜੀ, ਮੋਹ ਕਿਰਪਾ ਤਾਰੇ, ਮੋਹ ਕਿਰਪਾ ਤਾਰੇ ਜੀ, ਰੱਖੋ ਆਪਣੀ ਸਾਰਣ ਪ੍ਰਭੂ, ਰੱਖੋ ਆਪਣੀ ਸਾਰਣ ਪ੍ਰਭੂ, ਰੱਖੋ ਆਪਣੀ ਸਾਰਣ ਪ੍ਰਭੂ, ਰੱਖੋ ਆਪਣੀ ਸਾਰਣ ਪ੍ਰਭੂ, ਮੋਹ ਕਿਰਪਾ ਤਾਰੇ, ਮੋਹ ਕਿਰਪਾ ਤਾਰੇ ਜੀ, ਰੱਖੋ ਆਪਣੀ ਸ਼ਰਨ ਪ੍ਰਭ, ਮੋਹ ਕਿਰਪਾ ਤਾਰੇ, ਸੇਵਾ ਕਛੂ ਨਾ ਜਾਨੋ, ਨੀਚ ਮੂਰਖਾਰੇ, ਮਾਣ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ, ਹਮ ਅਵਗੁਣ ਕਰਹਿ ਅਸੰਖ ਨੀਤ, ਤੁਮ ਨਿਰਗੁਣ ਦਾ ਤਾਰੇ, ਦਾਸੀ ਸੰਗਤ ਪ੍ਰਭੂ ਤਿਆਗ, ਇਹ ਕਰਮ ਹਮਾਰੇ, ਮੋਹ ਕਿਰਪਾ ਤਾਰੇ ਜੀ, ਮੋਹ ਕਿਰਪਾ ਤਾਰੇ ਜੀ, ਮੋਹ ਕਿਰਪਾ ਤਾਰੇ, ਮੋਹ ਕਿਰਪਾ ਤਾਰੇ ਜੀ, ਰੱਖੋ ਆਪਣੀ ਸਾਰਣ ਪ੍ਰਭੂ, ਰੱਖੋ ਆਪਣੀ ਸਾਰਣ ਪ੍ਰਭੂ, ਰੱਖੋ ਆਪਣੀ ਸਾਰਣ ਪ੍ਰਭੂ, ਰੱਖੋ ਆਪਣੀ ਸਾਰਣ ਪ੍ਰਭੂ, ਮੋਹ ਕਿਰਪਾ ਤਾਰੇ, ਮੋਹ ਕਿਰਪਾ ਤਾਰੇ ਜੀ, तुम देव हो सब कुछ दयातार, हम अकीर्त कनारे लाग परे तेरे दान स्यों, नह चित खुश मारे पुजते बाहर किछ नहीं, पाप काटन हारे कहो नानक सारण दयाल गुरु, लेहो मुग्ध उधारे मोहे कृपा तारे जी, मोहे कृपा तारे जी, मोहे कृपा तारे, मोहे कृपा तारे जी, राखो अपनी शरण प्रभु, राखो अपनी शरण प्रभु, राखो अपनी शरण प्रभु, राखो अपनी शरण प्रभु, मोहे कृपा तारे, मोहे कृपा तारे जी, सत्संगत काफी समय तो आप सतगुरां दे सचखंड दरबार दियां हाजरियां भरदे होए गुरबाणी दे कीर्तन, गुरमत और इतिहास दियां विचारां दा आनंद माण रहे हो। दूरों नेड़ों चल के संत जी महाराजियां दे पावन पवित्र स्थान ते अपनी श्रद्धा दे फुल लैके पहुंचे हो। जिन्हां ने मन विच उन्हां दे कीते उपकारां प्रति कृतज्ञता है, जिन्हां ने संत जी महाराज पासों कुछ हासिल कीता है, जिन्हां नूं उन्हां दी संगत विचों कुछ प्राप्त होया है, वो अपने विहारां नूं संकोच के जरूर ही इन्हां दिनां विच आ के इत्थे हाजरियां दवाउंदे हन। केवल आस पास दे पिंडां शहरां विचों नहीं, बल्कि दूर दूर इलाकियां विचों, हिंदुस्तान ही नहीं बल्कि दुनिया दे कोने कोने विचों वड़भागी गुरु कमाई भाई आके इस सालाना जोड़ मेले ते अपनी हाजरियां लवाउंदे हन। उन्हां महापुरखां दे पवित्र जीवन तो मार्गदर्शन लैण की कोशिश करते हैं, जिन्हां ने अपना सारा जीवन परोपकार ਪਰ ਸਵਾਰਥ ਵਾਸਤੇ ਲਾ ਦਿੱਤਾ। ਜਿੱਤ ਤਪੱਸਿਆ ਕੀਤੀ, ਸਾਧਨਾ ਕੀਤੀ, ਉਹ ਵੀ ਆਪਣੇ ਵਾਸਤੇ ਨਹੀਂ, ਕਿਉਂਕਿ ਉਹ ਤੇ ਪਹਿਲਾਂ ਹੀ ਧਰੋਂ ਅਕਾਲ ਪੁਰਖ ਵਾਹਿਗੁਰੂ ਦਰੋਂ ਘਰੋਂ ਗੁਰੂ ਸਾਈ ਹਸਤੀ ਸਨ, ਮੁਕਤੀ ਰੂਪੀ ਕਾਰਜ ਪਹਿਲਾਂ ਰਾਸ ਹੀ ਸੀ। ਸਾਧ ਸੰਗਤ ਉਹਨਾਂ ਨੇ ਜੋ ਕੁਝ ਵੀ ਕੀਤਾ ਸਾਡੇ ਵਾਸਤੇ, ਆਓ ਐਸੇ ਮਹਾਂਪੁਰਖ ਜਿਨ੍ਹਾਂ ਦੀ ਬਾਬਤ ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹਮੇਸ਼ਾ ਵਾਸਤੇ ਸੰਸਾਰ ਤੇ ਜ਼ਿੰਦਾ ਰਹਿੰਦੇ ਨੇ, ਸਾਖਤ ਮਰਹਿ ਸੰਤ ਸਭ ਜੀਵ ਹੈ, ਮਰਦੇ ਨੇ ਸਾਖਤ ਪੁਰਸ਼ ਜਿਹੜੇ ਆਪਣੇ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹਨ, ਪਰ ਜਿਹੜੇ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ, ਅੰਤ ਪਰਯੰਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਨਿਭਾ ਦਿੰਦੇ ਹਨ, ਸੇਵਕ ਕੀ ਓੜਕ ਨਿਵਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚੜਤੇ ਰਾਖਿਓ ਚੀਤ, ਜਿਨ੍ਹਾਂ ਦੀ ਬਾਬਤ ਭਗਤ ਕਬੀਰ ਜੀ ਕਥਨ ਕਰਦੇ ਨੇ, ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਦੇ, ਆਵਹੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਉਹ ਸਰੀਰ ਕਰਕੇ ਭਾਵੇਂ ਸੰਸਾਰ ਤੇ ਰਹਿਣ ਜਾਂ ਨਾ ਰਹਿਣ, ਪਰ ਸਾਧ ਸੰਗਤ ਆਪਣੀ ਕਰਨੀ ਕਰਕੇ ਸਦਾ ਵਾਸਤੇ ਅਮਰ ਹੋ ਜਾਂਦੇ। ਉਹਨਾਂ ਨੂੰ ਹਮੇਸ਼ਾ ਵਾਸਤੇ ਜਿਉਂਦਿਆਂ ਵਿੱਚ ਹੀ ਸ਼ੁਮਾਰ ਕੀਤਾ ਜਾਂਦਾ ਹੈ। ਦੁਨੀਆਂ ਤੇ ਦੋ ਕਿਸਮ ਦੇ ਇਨਸਾਨ ਹਨ, ਇੱਕ ਤੇ ਉਹ ਜਿਹੜੇ ਸਰੀਰ ਕਰਕੇ ਭਾਵੇਂ ਜਿਉਂਦੇ ਵੀ ਹੋਣ ਪਰ ਸਤਿਗੁਰੂ ਜੀ ਉਹਨਾਂ ਜਿਉਂਦਿਆਂ ਨੂੰ ਵੀ ਮੁਰਦੇ ਹੀ ਕਹਿ ਰਹੇ ਹਨ। ਅਤ ਸੁੰਦਰ ਕੁਲੀਨ ਚਾਤੁਰ ਮੁੱਖ ਗਿਆਨੀ ਧਨਵੰਤ, ਭਾਵੇਂ ਬੜੀਆਂ ਸਿਫਤਾਂ ਪਾਈਆਂ ਜਾਂਦੀਆਂ ਹੋਣ ਉਹਨਾਂ ਇਨਸਾਨਾਂ ਦੇ ਵਿੱਚ, ਅਤ ਦਰਜੇ ਦੇ ਖੂਬਸੂਰਤ ਹੋਣ, ਉੱਚੀ ਕੁਲ ਵਿੱਚ ਜਨਮ ਹੋਇਆ ਹੋਵੇ, ਗੱਲੀ ਬਾਤੀ ਬੜੇ ਅਕਲਮੰਦ ਸਿਆਣੇ ਵੀ ਕਹਾਉਣ ਆਪਣੇ ਆਪ ਨੂੰ, ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਉਹ ਵਾਚਕ ਗਿਆਨੀ ਵੀ ਬਣ ਜਾਣ, ਉਹਨਾਂ ਦੇ ਪਾਸ ਮਾਇਆ ਧਨ ਪਦਾਰਥ ਵੀ ਬਹੁਤ ਹੋਵੇ, ਇਹ ਪੰਜੇ ਸਿਫਤਾਂ ਪਾਈਆਂ ਜਾਂਦੀਆਂ ਹੋਣ ਸਾਰ ਸੰਗਤ, ਹਾਲਾਂਕਿ ਇਹ ਪੰਜੇ ਸਿਫਤਾਂ ਕਿਸੇ ਇੱਕ ਬੰਦੇ ਵਿੱਚ ਦੇਖਣ ਨੂੰ ਮਿਲਦੀਆਂ ਨਹੀਂ। ਜ਼ਰੂਰੀ ਨਹੀਂ ਕਿ ਜਿਹੜਾ ਖੂਬਸੂਰਤ ਹੈ ਉਹ ਕੁਲੀਨ ਵੀ ਹੋਵੇਗਾ, ਜਿਹੜਾ ਉੱਚੀ ਕੁਲ ਵਿੱਚ ਜਨਮ ਲੈਂਦਾ ਉਹ ਚਤਰ ਜਾਂ ਅਕਲਮੰਦ ਵੀ ਹੋਵੇਗਾ, ਜਿਹੜਾ ਦੁਨਿਆਵੀ ਨੁਕਤਾ ਨਿਗਾਹ ਤੋਂ ਅਕਲਮੰਦ ਹੈ ਉਹ ਧਨਾੜ ਵੀ ਹੋਵੇਗਾ। ਇਹ ਪੰਜੇ ਸਿਫਤਾਂ ਹਾਲਾਂਕਿ ਕਿਸੇ ਇੱਕ ਬੰਦੇ ਵਿੱਚ ਦੇਖਣ ਨੂੰ ਮਿਲਦੀਆਂ ਨਹੀਂ, ਪਰ ਮੰਨ ਲਓ ਕਿ ਕਿਸੇ ਵਿੱਚ ਪੰਜੇ ਹੀ ਸਿਫਤਾਂ ਪਾਈਆਂ ਜਾਂਦੀਆਂ ਹਨ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਪਰ ਜੇ ਉਸਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਉਸਦੇ ਨਾਮ ਵਾਸਤੇ ਪ੍ਰੀਤ ਨਹੀਂ, ਉਸਦਾ ਹਿਰਦਾ ਪ੍ਰੇਮਾ ਭਗਤੀ ਤੋਂ ਬਗੈਰ ਸ਼ੂਨ ਖਾਲੀ ਹੈ, ਫਿਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇਹੋ ਜਿਹੇ ਇਨਸਾਨ ਨੂੰ ਮੁਰਦਿਆਂ ਵਿੱਚ ਸ਼ੁਮਾਰ ਕਰਦੇ ਹਨ। ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਤੋਂ, ਜੀ ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਅਨੀ ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਨਿਰਜਗ ਕਹੀਐ ਨਾਨਕਾ ਪ੍ਰੀਤ ਨਹੀਂ ਭਗਵੰਤ ਨਿਰਜਗ ਕਹੀਐ ਨਿਰਜਗ ਕਹੀਐ ਨਾਨਕਾ ਸ੍ਰੀ ਰਾਮਚਰਿਤ ਮਾਨਸ ਦੇ ਕਰਤਾ ਗੋਸਾਈਂ ਤੁਲਸੀਦਾਸ ਜੀ ਦਾ ਵੀ ਕਥਨ ਹੈ, ਜਿਨ ਹਰ ਕਥਾ ਸੁਣੀ ਨਹੀਂ ਕਾਨਾ, ਸ਼ਰਵਣ ਰੰਧਰ ਇਹ ਭਾਵਨ ਸਮਾਨਾ। ਜਿਨ੍ਹਾਂ ਕੰਨਾਂ ਨਾਲ ਹਰੀ ਜਸ ਹਰੀ ਕੀਰਤਨ ਨਹੀਂ ਸੁਣਿਆ ਜਾਂਦਾ, ਉਹ ਕੰਨ ਤੇ ਇਹ ਭਾਵਨ ਸੱਪਾਂ ਦੀਆਂ ਬਰਮੀਆਂ ਸਮਾਨ ਹਨ। ਨਾਇਨ ਸੰਤ ਦਰਸ ਨਹੀਂ ਪੇਖਾ, ਲੋਚਨ ਮੋਰ ਪੰਖ ਕੇ ਲੇਖਾ। ਜਿਨ੍ਹਾਂ ਨੇਤਰਾਂ ਦੇ ਨਾਲ ਸਤਪੁਰਸ਼ਾਂ ਗੁਰੂ ਪੀਰਾਂ ਦੇ ਦਰਸ਼ਨ ਨਹੀਂ ਕੀਤੇ ਜਾਂਦੇ, ਗੋਸਾਈਂ ਤੁਲਸੀਦਾਸ ਜੀ ਕਹਿ ਰਹੇ ਹਨ ਉਹ ਨੇਤਰ ਮੋਰਾਂ ਦੇ ਖੰਭਾਂ ਉੱਪਰ ਟਿੱਕੀਆਂ ਸਮਾਨ ਹਨ। ਫਿਰ ਅੱਗੇ ਜੇ ਨਾ ਕਰਹੀ ਰਾਮ ਗੁਣ ਗਾਨਾ ਜੀ ਸੋ ਦਾਤਰ ਜੀ ਸਮਾਨਾ। ਜਿਹੜੀ ਜ਼ਬਾਨ ਜਿਸ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣਾਂ ਦਾ ਗਾਇਣ ਨਹੀਂ ਕੀਤਾ ਜਾਂਦਾ, ਉਹ ਜ਼ਬਾਨ ਤੇ ਮੈਂਢਕ ਡੱਡੂ ਦੀ ਜ਼ਬਾਨ ਜੈਸੀ ਹੈ। ਤੇ ਸਿਰ ਕੱਟ ਤਾਮਰ ਸਮਤੂਲਾ ਜੇ ਨਾ ਨਮਤ ਗੁਰ ਪਦ ਅਨੁਕੂਲਾ। ਜਿਹੜਾ ਸਿਰ ਗੁਰੂ ਪੀਰਾਂ ਦੇ ਚਰਨਾਂ ਤੇ ਨਹੀਂ ਝੁਕਦਾ ਉਹ ਤੇ ਕੱਟੇ ਹੋਏ ਤੁਮੇ ਸਮਾਨ ਹੈ। ਪੁਲਿਸ਼ ਕਠੋਰ ਨਿਠਰ ਸੋਏ ਛਾਤੀ, ਸੁਣ ਹਰ ਚਰਤ ਨਾ ਜੋ ਹਰ ਖਾਤੀ। ਜਿਹੜਾ ਹਿਰਦਾ ਆਪਣੇ ਗੁਰੂ ਪੀਰਾਂ ਦਾ ਪਵਿੱਤਰ ਜਸ ਸੁਣ ਕੇ ਦ੍ਰਵੀਭੂਤ ਨਹੀਂ ਹੁੰਦਾ ਉਹ ਹਿਰਦਾ ਤੇ ਬੱਜਰ ਪੱਥਰ ਦੇ ਨਿਆਈ ਹੈ। ਫਿਰ ਸਰ ਸੰਗਤ ਅਖੀਰ ਗੋਸਾਈਂ ਤੁਲਸੀਦਾਸ ਜੀ ਕਹਿ ਦਿੰਦੇ ਹਨ ਜਿਨ ਹਰ ਹਿਰਦੈ ਭਗਤ ਨਹਿ ਆਨੀ ਜੀਵਤ ਸ਼ਬਦ ਸਮਾਨ ਸੇ ਪ੍ਰਾਣੀ। ਜਿਹੜੇ ਹਿਰਦੇ ਭਗਤੀ ਭਾਵ ਤੋਂ ਸ਼ੂਨ ਬਿਲਕੁਲ ਖਾਲੀ ਹਨ ਉਹਨਾਂ ਹਿਰਦਿਆਂ ਵਾਲੇ ਇਨਸਾਨ ਤੇ ਗੋਸਾਈਂ ਤੁਲਸੀਦਾਸ ਜੀ ਦੇ ਕਥਨ ਅਨੁਸਾਰ ਜੀਵਤ ਸ਼ਬਦ ਸਮਾਨ ਸੇ ਪ੍ਰਾਣੀ। ਸ਼ਬ ਮੁਰਦੇ ਨੂੰ ਕਿਹਾ ਜਾਂਦਾ, ਜਿਉਂਦੇ ਹੀ ਮੁਰਦਿਆਂ ਸਮਾਨ ਹਨ। ਤਾਂ ਤੇ ਸਾਰ ਸੰਗਤ ਸੌ ਸਿਆਣਿਆਂ ਇੱਕੋ ਹੀ ਮਤ ਹੋਇਆ ਕਰਦੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫੁਰਮਾਨ ਕਰ ਰਹੇ ਨੇ ਭਾਵੇਂ ਕਿਸੇ ਇਨਸਾਨ ਵਿੱਚ ਕਿਤਨੀਆਂ ਵੀ ਸਿਫਤਾਂ ਕਿਤਨੇ ਵੀ ਗੁਣ ਪਾਏ ਜਾਂਦੇ ਹੋਣ, ਪਰ ਜੇ ਉਸਦਾ ਹਿਰਦਾ ਭਗਤੀ ਭਾਵ ਤੋਂ ਖਾਲੀ ਹੈ ਪਰ ਉਹ ਇਨਸਾਨ ਜਿਉਂਦਾ ਹੀ ਮੁਰਦਿਆਂ ਤੁਲ ਹੈ। ਮ੍ਰਿਤਕ ਕਹੀਆ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਪਣੀਆਂ ਸੁਰਤਾਂ ਲੈ ਜਾਓ। ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਸਮੇਤ ਇੱਕ ਹੋਰ ਬੀਆਬਾਨ ਜੰਗਲ ਵਿੱਚ ਬੈਠੇ ਹਨ। ਅੰਮ੍ਰਿਤ ਵੇਲਾ ਹੈ। ਭਾਈ ਮਰਦਾਨਾ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰ ਚੁੱਕਾ ਹੈ। ਗੁਰੂ ਬਾਬਾ ਜੀ ਨੇਤਰ ਬੰਦ ਕਰੀ ਸਮਾਧ ਸਥਿਤ ਬੈਠੇ ਹਨ। ਜਦੋਂ ਸ੍ਰੀ ਆਸਾ ਦੀ ਵਾਰ ਦਾ ਨਿਯਤ ਸਮੇਂ ਭੋਗ ਪਾ ਕੇ ਭਾਈ ਮਰਦਾਨਾ ਮੋਢਿਓਂ ਰਬਾਬ ਲਾ ਦਿੰਦਾ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਮਾਸੀ ਨਾਲ ਭਿੱਜੇ ਨੇਤਰ ਖੋਲਦੇ ਹਨ। ਭਾਈ ਮਰਦਾਨੇ ਨੂੰ ਇਸ਼ਾਰਾ ਹੁੰਦਾ ਹੈ, ਮਰਦਾਨਾ ਫਿਰ ਰਬਾਬ ਦੀਆਂ ਤਾਰਾਂ ਛੇੜ ਦਿੰਦਾ ਹੈ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਤੂੰ ਹੀ ਦੀ ਧੁਨੀ ਦਾ ਉਚਾਰਨ ਸ਼ੁਰੂ ਹੋ ਜਾਂਦਾ ਹੈ।
ਜੀ ਤੂੰ ਹੀ ਤੂੰ ਮੋਹੇ ਨਾ ਤੂੰ ਮੋਹੇ ਨਾ
ਸੰਗਤ ਜਿਤਨੀ ਦੇਰ ਅੰਦਰ ਮੈਂ ਮੇਰੀ ਜੇ ਤੁਹਾਨੂੰ ਵੱਜਦੀ ਹੈ ਫਿਰ ਤੂੰ ਹੀ ਦੀ ਧੁਨ ਦਾ ਰਾਪ ਨਹੀਂ ਹੋ ਸਕਦਾ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਜਬ ਹਮ ਹੋਤੇ ਤਬ ਤੂੰ ਨਾਹੀਂ, ਪਰ ਜਦੋਂ ਮੈਂ ਮੇਰੀ ਦੀ ਧੁਨ ਬੰਦ ਹੋ ਜਾਂਦੀ ਹੈ ਫਿਰ ਬਾਕੀ ਕੀ ਰਹਿ ਜਾਂਦਾ? ਅਬ ਤੂੰ ਹੀ ਮੈਂ ਨਾਹੀਂ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸਰ ਸੰਗਤ ਜਿਨ੍ਹਾਂ ਦੀ ਮੈਂ ਮੇਰੀ ਦੀ ਧੁਨ ਖਤਮ ਹੋ ਗਈ, ਉਹ ਭਾਵੇਂ ਬੈਠੇ ਸਨ ਮੈਦਾਨੇ ਜੰਗ ਵਿੱਚ, ਭਾਵੇਂ ਬੈਠੇ ਸਨ ਕਿਸੇ ਏਕਾਂਤ ਥਾਂ, ਕਿਸੇ ਦਰਿਆ ਦੇ ਕਿਨਾਰੇ, ਕਿਸੇ ਰਮਣੀਕ ਵਾਤਾਵਰਣ ਵਿੱਚ, ਇਹ ਤੂੰ ਹੀ ਦੀ ਧੁਨ ਨਿਰੰਤਰ ਵੱਜਦੀ ਰਹੀ। ਦੇਖੋ ਨਾ, ਯਮੁਨਾ ਦਾ ਕਿਨਾਰਾ ਹੈ, ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ, ਉਹ ਥਾਂ ਜਿੱਥੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਇਕੱਤਰ ਹੋਏ ਬਹੁਤ ਸਾਰੇ ਵਿਦਵਾਨਾਂ ਕਵੀਆਂ ਪਾਸੋਂ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਪੁਰਾਤਨ ਧਾਰਮਿਕ ਗ੍ਰੰਥਾਂ ਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਤਰਜਮਾ ਕਰਵਾਇਆ। ਜਦੋਂ ਔਰੰਗਜ਼ੇਬ ਨੇ ਇਹਨਾਂ ਦੇ ਜਿਤਨੇ ਵਿਦਿਅਕ ਅਦਾਰੇ ਸਨ, ਜਿਹੜੀ ਬਨਾਰਸ ਦੀ ਯੂਨੀਵਰਸਿਟੀ ਸੀ, ਜਿੱਥੇ ਜਾ ਕੇ ਪਿੰਗਲ ਪੜ੍ਹਦੇ, ਵੇਦਾਂ ਸ਼ਾਸਤਰਾਂ ਦਾ ਅਧਿਐਨ ਕਰਦੇ, ਉਹ ਸਾਰੇ ਅਦਾਰੇ ਬੰਦ ਕਰ ਦਿੱਤੇ, ਐਲਾਨ ਜਾਰੀ ਕਰ ਦਿੱਤਾ ਵੀ ਕਵਿਤਾ ਲਿਖਣੀ ਬੰਦ ਕਰ ਦਿਓ, ਤਵਾਰੀਖ ਲਿਖਣੀ ਬੰਦ ਕਰ ਦਿਓ। ਫਿਰ ਇਹਨਾਂ ਕਵੀਆਂ ਵਿਦਵਾਨਾਂ ਦੇ ਪਾਸ ਹੋਰ ਕੋਈ ਸਕਿੱਲ, ਹੋਰ ਕੋਈ ਹੁਨਰ ਤੇ ਹੈ ਨਹੀਂ ਸੀ। ਜਿਹੜਾ ਹੁਨਰ ਉਹਨਾਂ ਦੇ ਪਾਸ ਸੀ ਉਸਦੀ ਕਦਰ ਕੋਈ ਨਹੀਂ ਸੀ ਕਰਦਾ। ਇਹ ਦਰ ਦਰ ਦੀਆਂ ਠੋਕਰਾਂ ਖਾਂਦੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਪਹੁੰਚ ਗਏ। ਸੱਚੇ ਪਾਤਸ਼ਾਹ ਸਾਡੇ ਸ਼ਰਨ ਆਇਆਂ ਦੀ ਲਾਜ ਰੱਖੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣਗੇ ਤੇ ਗੁਰੂ ਨਾਨਕ ਦਾ ਘਰ ਹੈ ਇੱਥੇ, ਤੇ ਨਿਮਾਣਿਆਂ ਨੂੰ ਵੀ ਮਾਣ ਮਿਲਦਾ ਵੀ ਤੁਹਾਡੇ ਪਾਸ ਤੇ ਬੜਾ ਅੱਛਾ ਹੁਨਰ ਹੈ, ਤੁਸੀਂ ਤੇ ਬੜੇ ਉੱਚ ਕੋਟੀ ਦੇ ਵਿਦਵਾਨ, ਉੱਚ ਕੋਟੀ ਦੇ ਕਵੀ ਹੋ, ਤੁਹਾਨੂੰ ਮਾਣ ਕਿਉਂ ਨਹੀਂ ਮਿਲੇਗਾ। ਪਰ ਉਹਨਾਂ ਪਾਸੋਂ ਸਤਿਗੁਰੂ ਜੀ ਨੇ ਸੇਵਾ ਲਈ, ਵਿਦਿਆ ਸਾਗਰ ਨਾਮ ਦਾ ਇੱਕ ਗ੍ਰੰਥ ਇਤਿਹਾਸ ਤੇ ਜ਼ਿਕਰ ਆਉਂਦਾ ਹੈ, ਉਸਦਾ ਵਜ਼ਨ 9 ਮਣ ਸੀ। ਜਿਸ ਗ੍ਰੰਥ ਦਾ ਵਜ਼ਨ 9 ਮਣ ਹੋਵੇ ਉਹਦੇ ਚ ਕਿੰਨੀ ਕੁ ਸਮੱਗਰੀ ਹੋਵੇਗੀ, ਕਿੰਨਾ ਕੁ ਉਹਦੇ ਵਿੱਚ ਮਸਾਲਾ ਹੋਵੇਗਾ, ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ। ਸਾਧ ਸੰਗਤ ਉਹ ਵਿਦਿਆ ਸਾਗਰ ਨਾਮ ਦਾ ਗ੍ਰੰਥ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨਾਂ ਵਿਦਵਾਨਾਂ ਇਹਨਾਂ ਕਵੀਆਂ ਪਾਸੋਂ ਕਰਵਾਇਆ। ਇਹ ਗੁਰੂ ਨਾਨਕ ਦੇ ਘਰ ਆ ਕੇ ਤੇ ਕੁਦਰਤ ਵੀ ਆਪਣਾ ਅਸੂਲ ਬਦਲ ਲੈਂਦੀ ਹੈ। ਜਦੋਂ ਯਮੁਨਾ ਦੇ ਕਿਨਾਰੇ ਕਵੀ ਬੈਠ ਕੇ ਕਵਿਤਾ ਲਿਖਦੇ, ਧਰਮ ਗ੍ਰੰਥਾਂ ਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਅਨੁਵਾਦ ਕਰਦੇ, ਕਈ ਇੱਕ ਕਵੀਆਂ ਨੂੰ ਸ਼ਿਕਾਇਤ ਹੁੰਦੀ। ਸੱਚੇ ਪਾਤਸ਼ਾਹ ਥਾਂ ਤੇ ਬੜੀ ਰਮਣੀਕ ਹੈ, ਪਰ ਜਦੋਂ ਕਿਤੇ ਪਹਾੜੀ ਇਲਾਕਿਆਂ ਵਿੱਚ ਬਾਰਿਸ਼ ਹੁੰਦੀ ਹੈ ਤੇ ਯਮੁਨਾ ਦਾ ਬੜਾ ਸ਼ੋਰ ਹੁੰਦਾ ਹੈ, ਯਮੁਨਾ ਬੜਾ ਖੜਾਕ ਕਰਦੀ ਹੈ ਤੇ ਬੜਾ ਖੌਰੂ ਪੈਂਦਾ, ਸਾਡੀਆਂ ਬਿਰਤੀਆਂ ਖਿੰਡ ਜਾਂਦੀਆਂ ਹਨ। ਇਸ ਕਰਕੇ ਆਪ ਸਾਡੇ ਵਾਸਤੇ ਕਿਸੇ ਹੋਰ ਜਗ੍ਹਾ ਦਾ ਇੰਤਜ਼ਾਮ ਕਰਦੇ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਇਹ ਵਿਦਵਾਨ ਹੈ ਕਵੀ ਜਨੋਂ ਬਸ ਇਤਨੀ ਗੱਲ ਹੀ ਹੈ, ਇੱਕ ਉੱਚੀ ਜਗ੍ਹਾ ਖੜ ਕੇ ਆਵਾਜ਼ ਦਿੱਤੀ ਹੈ ਯਮੁਨਾ, ਜੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਤੂੰ ਆਪਣੀ ਹੈਂਕੜ ਦਾ ਹੀ ਪ੍ਰਗਟਾਵਾ ਕਰਦੀ ਰਹੀ, ਜੇ ਇੱਥੇ ਆ ਕੇ ਵੀ ਤਾਂ ਨਿਮਰਤਾ ਦੇ ਘਰ ਵਿੱਚ ਆ ਕੇ ਚੱਲਣਾ ਨਹੀਂ ਸਿੱਖਿਆ, ਫਿਰ ਇਹ ਜਾਚ ਤੈਨੂੰ ਹੋਰ ਕਿੱਥੋਂ ਪ੍ਰਾਪਤ ਹੋਵੇਗੀ। ਉਹ ਸਾਰ ਸੰਗ ਦਿੱਤਣਾ ਕਹਿਣ ਦੀ ਦੇਰ ਸੀ, ਯਮੁਨਾ ਦਾ ਪ੍ਰਭਾਵ ਇਕਦਮ ਸ਼ਾਂਤ ਹੋ ਗਿਆ। ਇਹ ਯਮੁਨਾ ਕਿਹਦੀ ਵਿਚਾਰੀ ਹੈ, ਸਤਿਗੁਰੂ ਜੀ ਤੇ ਫੁਰਮਾਨ ਕਰਦੇ ਨੇ, ਡਰ ਪੈ ਧਰਤ ਅਕਾਸ ਨਖਿਅਤਰਾ ਸਿਰ ਉਪਰ ਅਮਰ ਕਰਾਰਾ ਪੌਣ ਪਾਣੀ ਬੈਸੰਤਰ ਡਰ ਪੈ ਇੰਦਰ ਵਿਚਾਰਾ।
ਜੀ ਪੌਣ ਪਾਣੀ ਦੇਵ ਤੇ ਸਾਰੇ ਵਸਦੇ ਪੈਰ ਚ, ਪੌਣ ਪਾਣੀ ਦੇਵ ਤੇ ਸਾਰੇ ਵਸਦੇ ਪੈਰ ਚ,
ਆਹ
ਕਰਤਾਰ ਸਿੰਘ ਲੁਧਿਆਣੇ ਤੋਂ ਪਰੇ ਦਰਿਆ ਸਤਲੁਜ ਦੇ ਕਿਨਾਰੇ ਇੱਧਰ ਨਵੇਂ ਸ਼ਹਿਰ ਵਾਲੇ ਪਾਸੇ ਇੱਕ ਨਗਰ ਹੈ। ਇੱਕ ਵਾਰ ਦਾ ਜ਼ਿਕਰ, ਸੰਤ ਜੀ ਮਹਾਰਾਜ ਉੱਥੇ ਕੁਝ ਕੁ ਪ੍ਰੇਮੀਆਂ ਦੀ ਬੇਨਤੀ ਮੰਨ ਕੇ ਆਪਣੇ ਮੁਬਾਰਕ ਚਰਨ ਪਾਉਣ ਵਾਸਤੇ ਪਹੁੰਚੇ। ਆਪਣੇ ਸੇਵਕਾਂ ਨੂੰ ਨਿਵਾਜਿਆ, ਉਹਨਾਂ ਦੇ ਗ੍ਰਹਿ ਚਰਨ ਵੀ ਪਾਏ। ਇਲਾਕੇ ਦੇ ਹੋਰ ਬਹੁਤ ਸਾਰੇ ਗੁਰਮੁਖ ਮਾਈ ਭਾਈਆਂ ਨੇ ਆ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਕੀਤੇ, ਉਹਨਾਂ ਦੀ ਪਵਿੱਤਰ ਰਸਨਾ ਤੋਂ ਗੁਰਮਤਿ ਦਾ ਉਪਦੇਸ਼ ਸਰਵਣ ਕੀਤਾ, ਨਾਮਦਾਨ ਦੀ ਯਾਚਨਾ ਕੀਤੀ। ਖੈਰ, ਬਾਅਦ ਵਿੱਚ ਉਹਨਾਂ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਇੱਧਰ ਦਰਿਆ ਸਤਲੁਜ ਦੇ ਕਿਨਾਰੇ ਸਾਡੇ ਖੇਤ ਨੇ, ਕਿਰਪਾ ਕਰਕੇ ਸਾਡੇ ਖੇਤਾਂ ਨੂੰ ਵੀ ਆਪਣੇ ਚਰਨ ਚੋਂ ਬਖਸ਼ੋ। ਉਹਨਾਂ ਦਾ ਉੱਥੇ ਲਿਜਾਣ ਦਾ ਦਰਅਸਲ ਮਨੋਰਥ ਹੀ ਇਹ ਸੀ। ਖੈਰ, ਸੰਤ ਜੀ ਮਹਾਰਾਜ ਨੇ ਵਚਨ ਮੰਨ ਲਿਆ, ਆਪਣੇ ਪ੍ਰੇਮੀਆਂ ਦੀ ਬੇਨਤੀ ਪ੍ਰਵਾਨ ਕਰਕੇ ਜਦੋਂ ਉੱਥੇ ਪਹੁੰਚੇ, ਬੜਾ ਰਮਣੀਕ ਵਾਤਾਵਰਣ ਹੈ, ਚਾਰੇ ਪਾਸੇ ਹਰਿਆਵਲ ਹੀ ਹਰਿਆਵਲ, ਦਰਿਆ ਸਤਲੁਜ ਦਾ ਬੜਾ ਨਿਰਮਲ ਪ੍ਰਵਾਹ। ਸੁਭਾਵਕ ਹੀ ਸੰਤ ਜੀ ਮਹਾਰਾਜ ਆਪਣੇ ਹਜ਼ੂਰੀ ਸੇਵਾਦਾਰ ਬਾਬੂ ਜੀ ਨੂੰ ਕਹਿਣ ਲੱਗੇ, ਬਾਬੂ ਇਹ ਜਗ੍ਹਾ ਬੜੀ ਸੋਹਣੀ ਹੈ, ਇਹ ਤੇ ਬੰਦਗੀ ਕਰਨ ਵਾਲੀ ਥਾਂ ਹੈ। ਖੈਰ, ਬਾਬੂ ਜੀ ਚੁੱਪ ਰਹੇ। ਸੰਤ ਜੀ ਮਹਾਰਾਜ ਨੇ ਫਿਰ ਉਹ ਹੀ ਵਚਨ ਕੀਤਾ, ਬਾਬੂ ਬੜੀ ਸੋਹਣੀ ਥਾਂ ਹੈ ਤੇ ਬੰਦਗੀ ਕਰਨ ਵਾਲੀ ਜਗ੍ਹਾ ਹੈ, ਕਿਤਨਾ ਸੁੰਦਰ ਵਾਤਾਵਰਣ, ਕਿਤਨੀ ਹਰਿਆਵਲ, ਦਰਿਆ ਦਾ ਕਿਨਾਰਾ, ਕਿਤਨਾ ਸੁੰਦਰ ਨਿਰਮਲ ਜਲ ਦਾ ਪ੍ਰਵਾਹ ਚੱਲ ਰਿਹਾ ਹੈ, ਬੰਦਗੀ ਕਰਨ ਵਾਸਤੇ ਇਹਦੇ ਨਾਲੋਂ ਅੱਛੀ ਜਗ੍ਹਾ ਹੋਰ ਕਿਹੜੀ ਹੋਵੇਗੀ। ਖੈਰ, ਸਾਰ ਸੰਗਤ ਬਾਬੂ ਜੀ ਤੇ ਫਿਰ ਚੁੱਪ ਰਿਹਾ। ਫਿਰ ਉਹਨਾਂ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜਗ੍ਹਾ ਹੁਣੇ ਹੀ ਸੁੰਦਰ ਲੱਗਦੀ ਹੈ, ਜਦੋਂ ਦਰਿਆ ਸਤਲੁਜ ਚੜ੍ਹ ਕੇ ਆਉਂਦਾ ਫਿਰ ਇੱਥੇ ਦਰਿਆ ਦਾ ਕਹਿਰ ਦੇਖਿਆ ਨਹੀਂ ਜਾਂਦਾ। ਉਹ ਸਾਰ ਸੰਗਤ ਨਾਲ ਪ੍ਰੇਮੀਆਂ ਦੇ ਨੇਤਰਾਂ 'ਚ ਜਲ ਆ ਗਿਆ। ਬੇਨਤੀ ਕੀਤੀ, ਮਹਾਰਾਜ ਇਸੇ ਕਰਕੇ ਆਪਦੇ ਮੁਬਾਰਕ ਚਰਨੇ ਇੱਥੇ ਪਵਾਏ ਨੇ, ਸਾਡੀ ਤੇ ਹਰ ਸਾਲ ਇਹ ਦਰਿਆ ਸਤਲੁਜ ਬਹੁਤ ਸਾਰੀ ਜ਼ਮੀਨ ਕੱਟ ਕੇ ਲੈ ਜਾਂਦਾ ਹੈ। ਸਾਰ ਸੰਗਤ ਇਕਦਮ ਸੰਤ ਜੀ ਮਹਾਰਾਜ ਦੇ ਚਿਹਰੇ ਦੀ ਰੰਗਤ ਬਦਲ ਗਈ, ਕਹਿਣ ਲੱਗੇ, ਹੈ ਦਰਿਆ ਸਤਲੁਜ ਦੀ ਇਹ ਮਜਾਲ? ਕੁਝ ਸਮਾਂ ਖੜੇ ਰਹੇ ਨੇਤਰ ਬੰਦ ਕਰਕੇ, ਫਿਰ ਆਪ ਨੇ ਭਗਤ ਫਰੀਦ ਜੀ ਦਾ ਇੱਕ ਸ਼ਲੋਕ ਪੜਿਆ, ਫਰੀਦ ਆ ਕੰਧੀ ਵਹਿਣ ਨਾ ਢਾਓ, ਪਾਓ ਭੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਬਹਿਣ ਤਦਾਓ ਗਾਉਂ ਕਰੇ। ਦਰਿਆ ਸਤਲੁਜ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਵੀ ਗਰੀਬਾਂ ਉੱਪਰ ਹੀ ਮਾਰ ਕਰਨੀ ਹੈ ਵਗਣ ਵਾਸਤੇ, ਤੇਰੇ ਪਾਸ ਹੋਰ ਥੋੜੀ ਥਾਂ ਹੈ। ਬਸ ਸਾਰ ਸੰਗਤ ਉਸ ਦਿਨ ਤੋਂ ਸੰਤ ਜੀ ਮਹਾਰਾਜ ਨੇ ਵਚਨ ਕੀਤਾ, ਮੁੜ ਕੇ ਅੱਜ ਤੱਕ ਉਸ ਨਗਰ ਦੇ ਵਿੱਚੋਂ ਜਾਂ ਉਸ ਇਲਾਕੇ ਵਿੱਚੋਂ ਦਰਿਆ ਸਤਲੁਜ ਨੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਨਹੀਂ ਕੱਟੀ, ਮੁੜ ਕੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਉਹ ਸਾਰ ਸੰਗਤ ਸਾਰੀ ਸ੍ਰਿਸ਼ਟੀ ਇੱਕ ਦਰਿਆ ਜਾਂ ਇੱਕ ਛੋਟੀ ਨਦੀ ਕੋਈ ਨਾਲਾ ਤੇ ਕੀ, ਸਤਿਗੁਰੂ ਜੀ ਤੇ ਫੁਰਮਾਨ ਕਰਦੇ ਨੇ, ਭੈ ਵਿੱਚ ਪਵਣ ਹੈ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢਾ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਆਪਣਾ ਧਿਆਨ ਉੱਥੇ ਹੀ ਲੈ ਜਾਓ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਬੜੀ ਬੁਲੰਦ ਆਵਾਜ਼ ਵਿੱਚ ਕਿਹਾ, ਨਾ ਆਇਆ ਜਮਨਾ, ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਤੈਨੂੰ ਚੱਲਣ ਦੀ ਜਾਚ ਨਹੀਂ ਆਈ, ਸਾਰ ਸੰਗਤ ਜਮਨਾ ਦਾ ਪ੍ਰਭਾਵ ਇਕਦਮ ਸ਼ਾਂਤ ਹੋ ਗਿਆ। ਹੁਣ ਵੀ ਜਾ ਕੇ ਦੇਖੋ ਨਜ਼ਾਰਾ, ਪਾਉਂਟਾ ਸਾਹਿਬ ਦੇ ਸਾਹਮਣੇ ਭਾਵੇਂ ਪਿੱਛੇ ਜਮਨਾ ਵਿੱਚ ਕਿੰਨਾ ਹੀ ਤੇਜ਼ ਪਾਣੀ ਆਉਂਦਾ ਹੋਵੇ, ਸਾਰ ਸੰਗਤ ਉੱਥੇ ਆ ਕੇ ਪ੍ਰਵਾਹ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਥੋੜਾ ਅੱਗੇ ਪਿੱਛੇ ਜਾ ਕੇ ਦੇਖੋ, ਕਿਉਂਕਿ ਪਹਾੜੀ ਇਲਾਕਾ ਹੈ, ਉੱਪਰੋਂ ਰੋੜੇ ਵੱਟੇ ਰੁੜਦੇ ਆਉਂਦੇ ਨੇ, ਖਰੜ ਖਰੜ ਦੀ ਆਵਾਜ਼ ਆਉਂਦੀ ਹੈ, और थोड़ा अगे जाके देखो फिर उस तरह शोर शराबा शुरू हो जाता है। पर गुरुद्वारा साहब दे बिल्कुल सामने आके यमुना का प्रवाह बिल्कुल शांत हो जाता है। उत्थे आके यमुना कोई शोर नहीं करती। पर उत्थे सतगुरु जी ने अपने विद्वाना कवियों के पासों पुराने धर्म ग्रंथां दा जिहड़े संस्कृत भाषा च लिखे सन आम समझी जाण वाली भाषा च तर्जमा करवा के विद्यासागर नाम दा ग्रंथ भी तैयार करवाया और जितनी भी आपकी बाणी श्री दसम ग्रंथ साहिब विच दर्ज है ज्यादातर बाणी आपने उत्थे यमुना दे किनारे ही उच्चारण कीती। आप बैठे ने अपनी मौज दे विच पवित्र रसना तों अकाल उस्त दा उच्चारण हो रहा है बाणी उच्च रहा सार जन अम्यों चले झरने मानो सतगुरु जी की पवित्र रसना तो अमृत के चश्मे फुट रहे ने। चौंकड़ा मारिया नेत्र बंद हैं अकाल पुरख वाहगुरु की सिफत हो रही है। आप बाणी का उच्चारण कर रहे ने बहुत सारे लिखारी नाल नाल लिख रहे ने जलस तू ही थलस तू ही नदिस तू ही नदस तू ही ब्रिचिस तू ही पतस तू ही चितस तू ही छतस तू ही जमी तू ही दमा तू ही मकी तू ही मकान तू ही उस सार संगत ऐसी आपकी लिप जुड़ती है। आप फिर निरंतर तू ही तू ही तू ही तू ही का उच्चारण शुरू कर देंगे। उच्चारण करते रहे कवि लिखते रहे उस सार संगत उन्होंने कलमा रुक गई लिखद्या हथ थक गए धन गुरु कलगी त्रिपारश उन्हों की पवित्र रचना तू ही तूही का उच्चारण कर दी ना थकी। इतिहास गल की साखी भरद कि 16 पहर लगातार आपने उत्थे बैठ के तू ही तूही की धुनी का उच्चारण किया और उन्होंने लिखारियों ने सिर्फ 16 बार ही तू ही तूही दर्ज किया। अकाल उस्तत दे विच सिर्फ प्रत्येक मात्र के सतगुरु जी ने इत्थे 16 पहर बैठ के तूही का उच्चारण किया। तो कहण तो भाव उन्हां दी मैं मेरी दी तुन खत्म सी ना ताइयो कह रहे ने मैं हो परम पुरख को दासा देखन आयो जगत तमाशा। ऐ दुनिया दे लोगो मैं ते अकाल पुरख वाहिगुरु दा दास हां मोह को दास तवन का जानो या मैं भेद ना रंच पछानो। निम्रता है मैं मेरी दी तुन खत्म हो गई है। अपना सरबंस वार के भी कह रहे ने कबीर मेरा मुझ में किछ नहीं जो किछ है सो तेरा तेरा तुझ को सौंप ते क्या लाग है मेरा। ऐ प्रभु ऐ अकाल पुरख तेरी अमानत तेरे पास सही सलामत पहुंच गई है तेरा लख लख शुक्र है। मेरा ते कुछ है ही नहीं तेरी वस्तु सी वापस तेरे पास ही पहुंच गई है। फिर अपना तो किस गल दी उस सार संगत मैं मेरी दी तुन खत्म है सिर्फ अंदर को तू ही दी तुन ही वजदी है। गुरु है दिखायो लोयना कित है उत है घट 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 तू ही मोए ना। वो सार संगत साहिब गुरु नानक देव जी महाराज की पवित्र रसना तो भी तू ही दी धुनी का उच्चारण हो रहा है। कबीर तू तू करता तू हुआ मुझ में रहा ना हू जब आपा परका मिट गया जत देखा तत तू जी तू ही मोहे ना तू ही मोहे ना तू ही मोहे ना तू ही मोहे ना Thank you. सारे संगत जेड़े ब्रह्म बेता ब्रह्म भक्ता और ब्रह्म श्रोत्री होया करते हैं, जेड़ी संत जी महाराज की व्यवस्था से जिन्हें याद उच्चापन जुड़े बैठे हैं, उन्हां वास्ते जो कुछ भी देखते ने वो ध्यान होंदा है, और जो कुछ भी कन्ना नाल सुनते हैं नाम हुंदा है, जो कुछ भी जबान नाल बोलदे ने ज्ञान हुंदा है। उन्हां दी दृष्टि विच तां जो बोलत है मृगमीन पंखेरू सो बिन हर जापत है नहीं हो। उन्हां नूं ते पंछियां दी चहचहाट विचों भी परमेश्वर दे नाम दी धुनी सुनाई दिंदी है। उन्हां नूं ते कायनात अंदर भी कुदरत अंदर भी कादर वसिया दिसदा है। उन्हां वास्ते तां दुनिया के जर्रे जर्रे विच सदा कट राम बोलदा है, रामा बोलदा है, राम बिना को बोलदा है रे। एकल माटी कुंजर चीटी भांजन है बहु ना ना रे, अस्थावर जंगम कीट पतंगम घट घट राम समाना रे। रोते पुकार पुकार के कहंदे ने घट घट मैं हरजू वसै संतन कहो पुकार, क्योंकि उन्होंने ज्ञान चक्षु खुल गए हैं। साधना द्वारा उन्होंने अंदर भी संत संग अंतर प्रभ डीठा, नाम प्रभु का लागा मीठा, सगल समग्री एक घट में है, अनंग रंग नाना दृष्टा है। अंदर भी बाहर भी दुनिया के जर्रे जर्रे विच एक अकाल पुरख वाहेगुरु का नूर ही दिसदा है। वह सार संगत बहुत ही दूर की गल नहीं, इतों नजदीक ही पिंड है मोमनाबाद। एक बार का जिक्र, संत जी महाराज उत्थे अमृत वेले सियासारी वार के कीर्तन विच पहुंचते हैं। उत्थे उदासियां का डेरा है, उस डेरे विच श्री अखंड पाठ होया। श्री अखंड पाठ के भोग उपरंत जथेदे सिंह ने सियासारी वार का कीर्तन शुरू कर दिता। फिर थोड़े जे श्लोक रह गए, संत जी महाराज भी पहुंच गए, उन्होंने सियासारी वार का कीर्तन शुरू कर दिता। जिमें सीधिया धारणा में कीर्तन किया जाता है, एक शब्द की धारणा, फिर छक्का, फिर श्लोक, बाद गुरमुख पौड़ी पढ़ देता है। सार संगत इं संत जी महाराज अपनी मौज में कीर्तन कर रहे ने, जिन्हां ने उन्हां महापुरखों की पवित्र रसना तो कीर्तन सुने है वो जानते ने कि उन्होंने कीर्तन विचों किहो जिहा आनंद गुरमुखों को किहो जिहा सुरूर प्राप्त होंदा सी। अज तक संत जी महाराज दी पढ़ी धारणा संगतां दे कन्नां विच गूंज रही हैं। जदों हारमोनियम दे उपर हथ रख देंदे एकदम पंडाल विच सन्नाटा छा जांदा, किसी की चों की आवाज नहीं सी आती, कोई उच्ची साह लैके कोई कुसकदा तक नहीं सी उन्होंने कीर्तन दे विच। और सार संगत दुनिया ते देखण विच आउंदा वड्डे वड्डे विद्वान, वड्डे वड्डे प्रचारक किते ना किते जाके टपला जरूर खा जांदे हन। संत जी महाराज की जो करनी सी उहते सार संगत बहुत दूर की गल है, उन्हां जैसी तपस्या साधना कौन कर सकता है। जिहड़ियां बख्शिशां वह अकाल पुरख वाहिगुरु के दरों घरों लैके आए सन वो किसनों मिलदियां हैं, पर उन्हां जैसी तो कथनी भी देखण नूं नहीं मिलती। शुरू तो ला के अखीर तक गुरु स्तोत्र पढ़दे तक संत जी महाराज पूरे दीवान विच ਕੀ ਮਜਾਲ ਕੋਈ ਫਾਲਤੂ ਗੱਲ ਕਹਿ ਦੇਣ, ਉਹਨਾਂ ਦਾ ਦੀਵਾਨ ਸੁਣ ਕੇ ਦੇਖੋ ਧਿਆਨ ਦੇ ਨਾਲ, ਉਹਨਾਂ ਦੇ ਟੇਪ ਰਿਕਾਰਡ ਮਿਲਦੇ ਨੇ, ਉਹਨਾਂ ਦੇ ਪੂਰੇ ਕੀਰਤਨ ਵਿਖਿਆਣ ਦੇ ਵਿੱਚ ਤੁਹਾਨੂੰ ਇੱਕ ਵੀ ਲਫ਼ਜ਼ ਵਾਧੂ ਪ੍ਰਤੀਤ ਨਹੀਂ ਹੋਵੇਗਾ। ਪੂਰੇ ਗਿਣ ਮਿਣ ਕੇ ਹੀ ਸੰਤ ਜੀ ਮਹਾਰਾਜ ਸ਼ਬਦ ਬੋਲਦੇ। ना किसी पर कोई टीका टिप्पणी और ना ही किसी की खुशामदी। कई तो अपने सेवकों दी तारीफां दे पुल ही बंधी जाते हैं अपने दीवाना दे विच, और कई एक देखण विच आउंदा है सारा दीवान दूसरे उपर टीका टिप्पणी का ही ला देंदे ने। ना संत जी महाराज नाजायज किसी पर टीका टिप्पणी करते और ना ही खुशामदी वास्ते करते किसी की तारीफ। वो सारसंग तो ज्ञानवान होने के बावजूद भी अंतर ज्ञान अपने मुखों अपनी जबान अपनी पवित्र रसना तो हमेशा प्रेमा भगति के वचन ही बोलते, मुख भगति। ज्यादातर संत जी महाराज की दीवान सुन के देखो तो प्रेमा भगति उपर ही संत जी महाराज ने व्याख्यान किया है। उन्हां दा दीवान उन्हां दा कीर्तन व्याख्यान सुन के मन में प्रेम पैदा होंदा है। तो सार संगत सब तो वड्डी चीज प्रेम ही है। साध संगत बिना भाव नहीं उपजै, भाव बिन भगत ना होए तेरी। कह रविदास एक बिनती हर स्यों पैज रखो राधा राम मेरी। वो ठीक है, कई बार अधिकारियों वास्ते कोई इशारे मात्र तत् ज्ञान के वचन भी कर देंगे, पर ज्यादातर ज्ञानवान होने के बावजूद भी अपनी पवित्र रसना तो प्रेमा भगती के वचन ही बोलते। अंतर ज्ञान मुख भगति, और संसार से विचरते किमें वरतते किस तरह वर्तन बैराग। फिर सार संगत उन्होंने मिठी रसना खूब तेरी पगरी मीठे तेरे बोल। और जेड़ा एक बार उन्होंने पवित्र रसना तो गुरबाणी का कीर्तन सुन लैंदा सदा वास्ते उन्हां दा ही हो जांदा। बहुत सारे वड़े भागी गुरमुख माई भाई ऐसे मिलते हैं जिहड़े अपने हड बीती सुनाउंदे ने भी असीं सिर्फ एक बार संत जी महाराज दा सबब नाल कीर्तन सुनिया, अचानक ही बस मुड़ के किसी दीवान विच नागा नहीं कीता। संत जी महाराज नूं अफरीका गए, फिर उत्थे जितने भी गुरुद्वारों के प्रबंधक सन सारे चाहते सन कि दीवान साढ़े गुरुद्वारे सजाए जान। संत जी महाराज ने अपने सेवादार भेजे भी जाके देखो योग थां केड़ी है। जाके देखा छोटे छोटे हाल, उत्थे ते सिर्फ 100-50 बंदे ही बैठ सकते। संत जी महाराज कहन लगे भाई इत्थे ते संगतां ने भीरां घट के आना है, तुहाडे हालां विच ते संगत समा नहीं सकेगी। वी दीवान उत्थे सजाए जाणगे जिहड़ा सब तों पहलां संगतां वास्ते पंडाल तैयार करेगा। पंडाल भी पूरा वाटरप्रूफ होना चाहिए क्योंकि उत्थे बारिशां थोड़ियां ज्यादा होंदियां सन उहनां दिनां विच। फिर सार संगत उत्थे रामगढ़िया गुरुद्वारा दे प्रबंधक सन, उह सारे कारीगर सन, उहनां ने वचन मन के अगले दिन शाम तक बहुत वड्डा एक वाटरप्रूफ पंडाल तैयार कर दिता। शैड ही पा दिते बड़ी दूर तक। संत जी महाराज के चरण जाके बेनती की, महाराज इं करके पंडाल तैयार है तो जिनी मर्जी संगत आ जाए। संत जी महाराज कह के भाई ठीक है। सार संगत संत जी महाराज ने पहले दिन ही अजे दीवान सजाया, जिहड़ा उन्होंने पंडाल अपने हिसाब नाल बहुत वड्डा बनाया सी ये भर ही नहीं सकता। संगतां दी हैरानी दी हद ना रही, सार संगत तों पहले दे दी सारा पंडाल भर गया। फिर जिन्ने दिन संत जी महाराज उत्थे दीवान सजाउंदे रोज दी रोज पंडाल वड्डा कीता जांदा। इक ते हुंदी ना किसे तों सुनी सुनाई जां पढ़ी पढ़ाई गल, ते मुरादाबाद इतने खेड़े नगर के कुछ प्रेमी रहते हैं जिहड़े संत जी महाराज के उत्थे दीवान भी लिजाया करते। उन्होंने घर संत जी महाराज ने बहुत सारिया चिट्ठिया कुछ कराड़ा साहब तो लिखिया हुई, और कई एक उन्होंने पत्र अफरीका तो लिखे भी पे ने उन्होंने गुरमुखों ने अजे तक सामभ के रखे ने। तो सार संघ तो चिट्ठी दास ने पढ़ी है जिहड़ी संत जी महाराज ने सरदार चन्न सिंह मुखातब करके लिखी। उदे च लिखिया भी इत्थे 100-100 मील तो संगतां कीर्तन सुनन वास्ते आउंदियां ने और 15,000-15,000 दा इकट्ठ हो जांदा है। तो सार संगत तुसीं अपने आप ही अंदाजा ला लो कि हिंदुस्तान तो बाहर
ਕਿਸੇ ਇੱਕ ਜਗ੍ਹਾ 15,000 ਗੁਰੂ ਨਾਨਕ ਨਾਮ ਦੇਵਾ ਸਿੱਖ ਇਕੱਠੇ ਹੋ ਜਾਣ, ਇਹ ਗੱਲ ਮਾਇਨਾ ਰੱਖਦੀ ਹੈ। ਨਾਲੇ ਉਹਨਾਂ ਸਮੇਂ ਵਿੱਚ ਅੱਜ ਕੱਲ੍ਹ ਜੈਸੇ ਸਾਧਨ ਨਹੀਂ ਸਨ, ਠੀਕ ਹੈ, ਆਪਣੇ ਲੋਕਾਂ ਦੇ ਉੱਥੇ ਕਾਰੋਬਾਰ ਅੱਛੇ ਸਨ, ਮੋਟਰਾਂ ਕਾਰਾਂ ਆਮ ਸਨ, ਪਰ ਇਤਨੀਆਂ ਵੀ ਨਹੀਂ ਕਿ ਸਾਰਿਆਂ ਦੇ ਪਾਸ ਆਪਣੇ ਸਾਧਨ ਹੋਣ, ਆਪਣੀਆਂ ਮੋਟਰ ਕਾਰਾਂ 'ਤੇ ਸਵਾਰ ਹੋ ਕੇ ਸਾਰੀ 100-100 ਮੀਲ ਤੋਂ ਚੱਲ ਕੇ ਆ ਜਾਣ। ਪਰ ਜਿਹੜਾ ਵੀ ਕੋਈ ਇੱਕ ਵਾਰ ਸੰਤ ਜੀ ਮਹਾਰਾਜ ਦਾ ਆ ਕੇ ਕੀਰਤਨ ਸੁਣ ਲੈਂਦਾ, ਮੁੜ ਕੇ ਸਾਰੇ ਦੀਵਾਨਾਂ 'ਚ ਨਾਗਾ ਨਹੀਂ ਸੀ ਕਰਦਾ। ਉਸ ਇਲਾਕੇ ਦੇ ਸਿਨੇਮੇ ਉਹ ਬੰਦ ਹੋਣ 'ਤੇ ਆ ਗਏ, ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਸਨ, ਉਹ ਪੁੱਛਦੇ ਸੰਤ ਜੀ ਮਹਾਰਾਜ ਦੇ ਸੇਵਕਾਂ ਦੇ ਪਾਸੋਂ, ਤੁਹਾਡੇ ਸੰਤਾਂ ਨੇ ਕਦੋਂ ਜਾਣਾ ਵਾਪਸ ਪੰਜਾਬ ਨੂੰ? ਜਿਸ ਦਿਨ ਦੇ ਇੱਥੇ ਆਏ ਨੇ ਸਾਡੀ ਤੇ ਸੇਲ ਹੀ ਅੱਧੀ ਰਹਿ ਗਈ ਹੈ। ਜਿਹੜਾ ਇੱਕ ਵਾਰ ਜਾ ਕੇ ਸੰਤਾਂ ਦਾ ਦੀਵਾਨ ਸੁਣ ਲੈਂਦਾ, ਮੁੜ ਕੇ ਸਾਡੇ ਵੱਲ ਮੂੰਹ ਹੀ ਨਹੀਂ ਕਰਦਾ। ਉਹ ਸਾਰ ਸੰਗਤ ਇਹੋ ਜਿਹਾ ਉਹਨਾਂ ਦੀ ਕਥਨੀ ਦਾ ਅਸਰ ਸੀ। ਹੋਰ ਇਨਸਾਨਾਂ ਦਾ ਤੇ ਕਹਿਣਾ ਹੀ ਕੀ ਹੈ, ਸੋ ਪਸ਼ੂ ਪੰਛੀ ਵੀ ਮੋਹਿਤ ਹੋ ਜਾਂਦੇ ਉਹਨਾਂ ਦਾ ਕੀਰਤਨ ਸੁਣ ਕੇ। ਆਪਣਾ ਧਿਆਨ ਉੱਥੇ ਹੀ ਲੈ ਜਾਓ, ਅੰਮ੍ਰਿਤ ਵੇਲਾ, ਸੰਤ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਗੁਰਬਾਣੀ ਦਾ ਉਚਾਰਨ, ਗੁਰਬਾਣੀ ਦਾ ਕੀਰਤਨ ਹੋ ਰਿਹਾ। ਉਹ ਸਾਰ ਸੰਗਤ ਜਿਸ ਬੋਹੜ ਦੇ ਬਿਰਛ ਹੇਠ ਚੰਦੋਆ ਲੱਗਿਆ ਸੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਖੱਬੇ ਪਾਸੇ ਬੈਠ ਕੇ ਸੰਤ ਜੀ ਮਹਾਰਾਜ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਉਸ ਬਿਰਛ ਤੋਂ ਇੱਕ ਤੋਤਾ ਉੱਡਿਆ, ਆ ਕੇ ਸੰਤ ਜੀ ਮਹਾਰਾਜ ਦੇ ਖੱਬੇ ਹੱਥ ਤੇ ਬੈਠ ਗਿਆ। ਇਹ ਬਹੁਤੀ ਦੇਰ ਦੀ ਗੱਲ ਨਹੀਂ, ਬਹੁਤ ਸਾਰੇ ਸੱਜਣ ਜਿਨ੍ਹਾਂ ਵਿੱਚੋਂ ਜਗੇੜੇ ਵਾਲਾ ਰਾਗੀ ਬਚਨ ਸਿੰਘ ਤੁਸੀਂ ਸਾਰੇ ਜਾਣਦੇ ਹੀ ਹੋ, ਔਰ ਕੁੱਬਿਆਂ ਵਾਲਾ ਬਾਬਾ ਮੇਵਾ ਸਿੰਘ, ਇਹ ਸਾਰੇ ਉਦੋਂ ਜੱਥੇ ਵਿੱਚ ਹੁੰਦੇ ਸਨ। ਹੋਰ ਵੀ ਸ਼ਾਇਦ ਬਹੁਤ ਸਾਰੇ ਕੋਈ ਵਡਭਾਗੀ ਸੱਜਣ ਅਜੇ ਤੱਕ ਬੈਠਾ ਵੀ ਹੋਵੇ ਸੰਗਤ ਵਿੱਚ, ਜਿਹਨੇ ਆਪਣੇ ਇਹ ਨਜ਼ਾਰਾ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੋਵੇ। ਆ ਕੇ ਤੋਤਾ ਸੰਤ ਜੀ ਮਹਾਰਾਜ ਦੇ ਖੱਬੇ ਹੱਥੇ ਬੈਠ ਗਿਆ, ਜਿਹਦੇ ਨਾਲ ਹਾਰਮੋਨੀਅਮ ਦਾ ਪੱਖਾ ਵਜਾ ਰਹੇ ਸਨ। ਸੰਤ ਜੀ ਮਹਾਰਾਜ ਜਿਤਨੀ ਦੇਰ ਉਹ ਛੱਕਾ ਉਹ ਸ਼ਲੋਕ ਪੜ੍ਹਦੇ ਰਹੇ, ਉਹ ਤੋਤਾ ਉਸੇ ਤਰ੍ਹਾਂ ਬੈਠਾ ਰਿਹਾ। ਸੰਤ ਜੀ ਮਹਾਰਾਜ ਦੇ ਖੱਬੇ ਹੱਥ ਉੱਪਰ ਜਦੋਂ ਨਾਲ ਦਾ ਗੁਰਮੁਖ ਪੌੜੀ ਪੜ੍ਹਨ ਲੱਗਿਆ, ਸੰਤ ਜੀ ਮਹਾਰਾਜ ਨੇ ਪੱਖੇ ਤੋਂ ਹੱਥ ਚੁੱਕਿਆ, ਉਸ ਤੋਤ ਨੇ ਉਡਾਰੀ ਮਾਰੀ, ਜਿਸ ਮੰਜੀ ਸਾਹਿਬ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ, ਉਹ ਤੋਤਾ ਆ ਜਾ ਕੇ ਉਸ ਮੰਜੀ ਸਾਹਿਬ ਹੇਠ ਵੜ ਗਿਆ। ਸਾਰ ਸੰਗ ਸੰਤ ਜੀ ਮਹਾਰਾਜ ਨੇ ਪੂਰੇ ਵਜਦ ਵਿੱਚ ਆ ਕੇ ਭਗਤ ਫਰੀਦ ਜੀ ਦਾ ਇੱਕ ਸ਼ਲੋਕ ਪੜ੍ਹਿਆ, ਸ਼ਬਦ ਦੀ ਧਾਰਨਾ, ਫਰੀਦਾ ਹੋਂ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ। ਆਪ ਵੀ ਪੜ੍ਹੋ ਸਾਰੇ ਪ੍ਰੇਮ ਦੇ ਨਾਲ ਜੀ। ਕਾਂਕਰ ਚੁਗ ਦੇ ਥਲਾ ਵਿੱਚ ਵਾਸਦੇ, ਕਾਂਕਰ ਚੁਗਦੇ ਥਲਾ ਵਿੱਚ ਵਾਸਦੇ, ਬਲਿਹਾਰੀ ਪੰਖੀਆਂ ਦੇ ਪਿਆਰਿਓ ਪਿਆਰਿਓ, ਬਲਿਹਾਰੀ ਪੰਖੀਆਂ ਦੇ ਕਾਂਕਰ ਚੁਗਦੇ We'll be right back.
ਦੱਸ ਦੇ ਬਲਿਹਾਰੀ ਪੰਖੀਆਂ ਦੇ ਪਿਆਰਿਓ ਪਿਆਰਿਓ ਬਲਿਹਾਰੀ ਪੰਖੀਆਂ ਦੇ ਮੰਗਰ ਚੋਦੇ
ਸਾਰ ਸੰਘ ਜਿਤਨੀ ਦੇਰ ਸੰਤ ਜੀ ਮਹਾਰਾਜ ਸ੍ਰੀ ਆਸਾ ਦੀ ਵਾਰਦਾਤ ਕੀਰਤਨ ਕਰਦੇ ਰਹੇ ਉਹ ਤੋਤਾ ਉਸੇ ਤਰ੍ਹਾਂ ਮੰਜੀ ਸਾਹਿਬ ਹੇਠ ਬੈਠਾ ਰਿਹਾ। ਜਦੋਂ ਕੀਰਤਨ ਦੀ ਸਮਾਪਤੀ ਹੋਈ ਉਸਨੇ ਉਡਾਰੀ ਮਾਰੀ ਫਿਰ ਉਸੇ ਬਿਰਛ ਤੇ ਜਾ ਬੈਠਿਆ। ਉਸ ਸਾਰ ਸੰਘ ਦਾ ਆਵਾਜ਼ ਤੇ ਉਸ ਤੋਤੇ ਨੂੰ ਬਿਰਛ ਤੇ ਬੈਠੇ ਨੂੰ ਵੀ ਸੁਣਾਈ ਦਿੰਦੀ ਹੋਵੇਗੀ। ਦਰਅਸਲ ਇਹ ਗੱਲ ਵਿਦਿਤ ਹੋਣੀ ਸੀ ਕਿ ਉਹਨਾਂ ਮਹਾਂਪੁਰਖਾਂ ਦੀ ਪਵਿੱਤਰ ਕਥਨੀ ਉਹਨਾਂ ਦੀ ਪਵਿੱਤਰ ਜ਼ਬਾਨ ਵਿੱਚ ਐਸਾ ਰਸ ਜਿਹੜਾ ਪਸ ਪੰਛੀਆਂ ਨੂੰ ਵੀ ਮੋਹਿਤ ਕਰ ਲੈਂਦਾ। ਖੈਰ ਧਿਆਨ ਦਿਓ।